having my place of this bowl of Hindustan, Shatlaas Vipar Karni Se Chal Karagar. In case, Duniyavi Kaman, or Karvan, had the Guru Maharaj is very responsible for the Ehi Prayojan hai, Ehi Jash Kariye, Sunye, or Laa Bataye. Tinne Se Mish Bolea, Guru Kali Daas Bolea Prayga, Us to Maa Sare Bhai Bolea, Karni Tisre Pasi, Sab Dibhiyan Bolea Prayga. हम ऐसे तू ऐसा माधु हम ऐसे तू ऐसा हम ऐसे तू ऐसा माधु
के
स्वभाव चरणी मुख स्वभाव जनता जस गावे जीव पे आपका शरण साथ संगत चालान बार रोकना और शब्द नाल जोड़ना गुरु बाबा जी की शिक्षा जो कि लोग सुखी लोग सहला बनाने वाली है उसमें ध्यान दे के सुनना हर सत्संगी माई भाई का मुख फर्ज होया करता है। मैं तो आओ हूँ विचार शुरू करी मान पतन लख चौरासी जोन का गेड़ा कट के इस जीव में बड़ा मुश्किल प्राप्त होया। इस मान पतन दे विच आके जेकर निगाह मारी जावे गरीब तो बादशाह हम तक सारे ही दुखी अनेक दुखां दे विच मुबतला हैं। तदे ही गुरु बाबा जी फरमाते नानक दुखिया सब सुन सारा संसार दुखी है। यह नहीं भी गरीब भी दुखी अमीर भी दुखी राजे राणे बादशाह स्वर्ग दे राजे तक दुखी हैं। सुखी वही पुरुष हो सकता है जो सुख स्वरूप वाहिगुरु नूं मिले तां इउं गुरु बाबा जी फरमाते हैं।
दुखिया सब संसार नानक दुखिया नानक दुखिया दुखिया संसार नानक दुखिया नानक दुखिया
ਜੰਗ ਹੋਇਆ फतेह हुई पांडवानी, दुर्योधन आत्मा रे, सुमूर चक्रवर्ती राजा युधिष्ठिर होए, एक चमके परमात्मा सन। परमात्मा पुरुष हमेशा ही बुराई तो गुनाह तो डरता। इन्होंने चित्त विच ख्याल आया जंग दे विच कोई नियम नहीं हुंदा, अपने पराए का चंगे बुरे तो साढ़े हथों साढ़े रिश्तेदार साढ़े सत्कार दे थां बुजुर्ग चाचे ताए मामे कुत्ते बहुत सारे मारे गए होंगे, पर उन्होंने निवृत्ति वास्ते कोई उपाय होना चाहिए। इन्होंने पंजा भरावान ने कृष्ण जी द्वापर युग का निमित्तक अवतार सन, ये उन्होंने भगत सन और बुनियादी रिश्ते वालों आप की मामे कुत्ते के पुत्रे पराग सन। तो उन्हें अर्ज की महाराज सातों कोई यहो जहा कर्म करार जिस करके जेड़े असं जंग दे विच ना जानन करके तो कोई यह जे कर्म हो गए उन्होंने निवृत्ति हो जाए, उन्हों का फल सानू दुख ना भुगतना पड़े, क्योंकि पाप कर्मा का फल दुख हुंदा है, पुण्य कर्मा का फल सुख हुंदा। जे प्राणी सुख चाहता है अपने पाप कर्मा नू भुलदे कियों नहीं, ऐसा संयम करके तदे ही सानू गुरु जी ने बार बार ऐसा फरमाया नर अचेत पाप से डर। पुरुष जान के तीन करना जे अचनचेत ही बिना जाने से कीड़े कर आदि पैर ऐसा आ जाने उसको भी डरना चाहिए, जान के तह जीवन गलत रखनी बहुत ही बुरी बात है। यूं फरमाते हैं बिना जाने कई अजे कर्म हो जाने जिन्हों की बहुत पता नहीं होंगे, बेबसी गल हों जिमीदार खेती पत्ती करता बहुत सारे कीड़े कट करकट मर जाते हैं, भावें उसका अचनचेत गुण भी बहुत सारा हो जाता, बहुत सारे जानवर होर उसका अनाज खा के अचनचेत गुण भी होंगे, पर बहुत सारा उतों अचेत पाप भी होंगे। तो गुरु तेग बहादुर महाराज फरमाते हैं और जान के तो की करना अचेत बिना जाने से बेबसी जी गल योजे पाप होंगे उन्होंने भी डरना चाहिए है। संत परमात्मा पुरुषियों डरते हैं। इन्होंने पंजा भरावान ने मुड़ के चक्रवर्ती राज हिंदुस्तान इन्होंने हथ आया, राजे युधिष्ठिर फिर चक्रवर्ती राजा होया। इन्होंने प्रार्थना की कृष्ण भगवान के चरणों च महाराज सातों को यहोजा कर्म करा जिस करके सात अचनचेत ही जंग के बहुत सारे रिश्तेदार संबंधी और पूजन के थान सरकार ये लोग मर गए होंगे उन्होंने पाप शान ना लगे, यहोजा कर्म कराओ। कर्मों की खुलासी बड़ी दमी चौड़ी है साथ में, कई किस्म के कर्म हैं देहत अदेहत तो निष्काम सहकाम बहुत किस्म के, लेकिन इतने प्राश्चित कर्म इन्होंने कहने प्राश्चित कर्म तो होंदा है किसी परमात्मा पुरुष से कोई गुनाह रूप कर्म हो गया उसकी निवृत्ति वास्ते जो कोई कर्तव्य किया शुभ कर्म किया जाए नाम स्नान इष्नान या कुछ और तो उसको प्राश्चित कर्म कहने ताकि उस कर्म का फल ना भोगना पवे जो गुनाह रूप हो गया ये मतलब। सो जो ये गल कही तो किसी जी कहने चंगा तो अपना एक जग करवाने सत्संग किसी समय जगों का बहुत रवाज से साडे देश में सतयुग सत जगी द्वापर पूजा चार तीनों युग तीनों दृढ़ कल केवल नाम त्रेता युग उहदे विच राजे महाराजे उन्हां कोले धन भी बिनती बहुत हुंदा और श्रद्धा रूपी धन करके भी और माला माल हुंदे सन, तो वह चाहते सन मानुख सन मसंद सन हथ आया इसनों किवें किवें सफला किया जाए नाम जप के सब करके प्राणायाम करके यज्ञ आदि करके दान करके सफला कर लिया जाए ਕਿਉਂ ਉਹ ਜਿੱਥੇ ਭਜਨ ਪਾਠ ਪੂਜਾ ਵੀ ਭਾਵੇਂ ਕਰਦੇ ਸਨ ਇੱਕ ਯੱਗ ਆਦਿ ਹੀ ਕਰਿਆ ਕਰਦੇ ਸਨ। ਕਿਹੋ ਜਿਹੇ ਯੱਗ? ਅਸ਼ਮੇਧ ਯੱਗ, ਅਸ਼ਮੇਧ ਯੱਗ, ਪਿੰਡਾ ਮੇਧ ਯੱਗ, ਗੌਮੇਧ ਯੱਗ, ਰਾਜਸੂ ਯੱਗ, ਇਹੋ ਜਿਹੇ ਯੱਗ ਕਰਦੇ ਸਨ। ਇੱਕ ਇੱਕ ਯੱਗ ਦੇ ਉੱਪਰ ਅਰਬਾਂ ਖਰਬਾਂ ਰੁਪਇਆ ਖਰਚ ਹੁੰਦਾ। ਲੱਖਾਂ ਕਰੋੜਾਂ ਆਦਮੀ ਉਸਦੇ ਪ੍ਰਯੋਗ ਵਿੱਚ ਕੰਮ ਕਰਨ ਵਾਲੇ ਸ਼ਾਮਲ ਹੁੰਦੇ ਸਨ, ਜਿਵੇਂ ਸਾਡੇ ਅਖੰਡ ਪਾਠ ਦੇ ਵਿੱਚ ਉਹੀ ਸ਼ਾਮਲ ਹੁੰਦਾ ਸੀ ਜਿਹੜੇ ਅਖੰਡ ਪਾਠੀ ਹੋਣ ਤਾਂ ਦੂਸਰੇ ਨਹੀਂ। ਇਸੇ ਤਰ੍ਹਾਂ ਉਹਨਾਂ ਯੱਗਾਂ ਦੇ ਵਿੱਚ ਵੀ ਉਸੇ ਲਈ ਪੁਰਸ਼ ਸ਼ਾਮਲ ਹੁੰਦੇ ਜਿਹੜੇ ਉਹਨਾਂ ਦੇ ਯੋਗ ਹੁੰਦੇ ਸਨ। ਸੋਈਓ ਇਹ ਜੇ ਇਸ ਤਰ੍ਹਾਂ ਖਰਚ ਹੋ ਕੇ ਫਿਰ ਉਹਦੇ ਵਾਸਤੇ ਸ਼ੁੱਧ ਸ਼ੁੱਧ ਘਿਓ ਹੋਰ ਪਿੱਤਰ ਕਈ ਵਸਤਾਂ ਇਹੀਆਂ ਚਾਹੀਦੀਆਂ ਜਿਹੜੀਆਂ ਅੱਜ ਕੱਲ੍ਹ ਸਾਨੂੰ ਮਿਲਦੀਆਂ ਬੜੀ ਸੌਖੀਆਂ ਹੁੰਦੀਆਂ। ਅੱਜ ਕੱਲ੍ਹ ਦਾ ਸ਼ੁੱਧ ਕੀ ਨਹੀਂ ਮਿਲਦਾ ਦੱਸੋ? ਯੱਗ ਕਰਨ ਦਾ ਸਵਾਲ ਹੀ ਕਿਸੇ ਪੈਦਾ ਹੁੰਦਾ? ਫਿਰ ਗਵਰਨਮੈਂਟਾਂ ਸਰਕਾਰੀ ਹੋਈਆਂ, ਫਿਰ ਸ਼ਰਧਾ ਰੂਪੀ ਧੰਨ ਤੋਂ ਵੀ ਹੋਈ, ਕਿਵੇਂ ਉਹ ਕਰ ਸਕਣ ਲੋਕ? ਸਾਰੀਆਂ ਗੱਲਾਂ ਹੀ ਯਾਦ ਕਰਨੀ ਚਾਹੀਦੀਆਂ। ਤਦੇ ਗੁਰੂ ਜੀ ਨੇ ਕਹਿਤਾ, ਇਸ ਤੋਂ ਬਿਨਾਂ ਵੀ ਜੇ ਕਿਸੇ ਨੂੰ ਵਿਸ਼ੇਸ਼ ਗੁਣ ਕੱਟਣ ਦੀ ਲੋੜ ਹੈ, ਗੁਰਬਾਣੀ ਪੜ੍ਹਨ ਸੁਣਨ ਦਾ ਕਈ ਕਰੋੜਾਂ ਯੱਗਾਂ ਦਾ ਫਲ ਹੈ, ਕਈ ਕੋਟਕ ਜਗ ਪਲਾਂ ਸੁਣਗਾਵਣ ਹਾਰੇ। ਆਓ ਯੱਗ ਆਰੰਭ ਕਰਾ। ਜਿਸ ਯੱਗ ਦੇ ਵਿੱਚ ਤਮਾਮ ਹਿੰਦੁਸਤਾਨ ਭਰ ਦੇ ਸਾਧੂ ਮਹਾਂਪੁਰਸ਼ ਹੋਰ ਬ੍ਰਹਮਣ ਜਿਹੜੇ ਪਰਮਾਤਮਾ ਲੋਕ ਉਹਨਾਂ ਨੂੰ ਨਿਮੰਤਰਣ ਦਿੱਤੇ ਗਏ, ਯਾਨੀ ਉਹਨਾਂ ਨੂੰ ਬੁਲਾਇਆ ਗਿਆ। ਐਸਾ ਸੋ ਨਿਯਤ ਦਿਨ ਦੇ ਉੱਪਰ ਇਹ ਕਾਰਜ ਆਰੰਭ ਹੋ ਗਿਆ। ਜਿੱਥੇ ਜਿੱਥੇ ਜਿਸ ਦੀ ਸੇਵਾ ਦੀ ਲੋੜ ਸੀ ਉੱਥੇ ਲਗਾਏ ਗਏ। ਕ੍ਰਿਸ਼ਨ ਭਗਵਾਨ ਨੇ ਆਪ ਸੰਤਾਂ ਦੇ ਚਰਨ ਧੋਣ ਦੀ ਸੇਵਾ ਸੰਭਾਲੀ, ਕਿਉਂਕਿ ਜਿਸ ਦੀ ਸੇਵਾ ਦੇ ਕੋਈ ਯੋਗ ਸੀ ਉੱਥੇ ਉੱਥੇ ਉਸਨੂੰ ਖੜਾ ਕੀਤਾ ਗਿਆ। ਸੋ ਇਸੇ ਤਰ੍ਹਾਂ ਉਸ ਯੱਗ ਦੇ ਵਿੱਚ ਸ਼ਰਤ ਰੱਖੀ ਸੀ ਕਿ ਉੱਚੇ ਥਾਂ ਸੰਖ ਰੱਖ ਦਿੱਤਾ, ਯੱਗ ਸੰਪੂਰਨ ਹੋਇਆ ਤਦ ਮੰਨਿਆ ਜਾਏਗਾ ਜੇ ਉਹ ਸੰਖ ਖੁਦ ਬਖੁਦ ਆਵਾਜ਼ ਦੇ ਦੇਗਾ। ਇਹ ਸ਼ਰਤ ਸੀ, ਅਗਰ ਨਾ ਆਵਾਜ਼ ਦਿੱਤੀ ਕੋਈ ਵਿਘਨ ਪਿਆ ਮੰਨਿਆ ਜਾਏਗਾ। ਸੋ ਖੈਰ ਸਾਰਾ ਹੀ ਕੁਛ ਜੋ ਕੁਛ ਕਰਨਾ ਸੀ ਉਸਦੇ ਪ੍ਰਯੋਗ ਕੀਤਾ ਕਟਾਇਆ, ਪਰ ਸੰਖ ਨੇ ਆਵਾਜ਼ ਨਾ ਦਿੱਤੀ। ਜ਼ਰੂਰੀ ਸੀ ਕਿਤੇ ਸ਼ੰਕਾ ਪੈਦਾ ਹੋਣਾ ਵੀ ਕੋਈ ਨਾ ਕੋਈ ਵਿਘਨ ਪੈ ਗਿਆ, ਯੱਗ ਸੰਪੂਰਨ ਨਹੀਂ ਹੋਇਆ, ਸਫਲਾ ਨਹੀਂ ਹੋਇਆ। ਸੋ ਫਿਰ ਇਹਨਾਂ ਪੰਜਾਂ ਭਰਾਵਾਂ ਨੇ ਪੁੱਛਿਆ ਕ੍ਰਿਸ਼ਨ ਜੀ ਨੂੰ, ਮਹਾਰਾਜ ਆਪ ਤਰਕਾਲੀ ਹੋ, ਆਪ ਵਰਤਮਾਨ ਦੇ ਜਾਣਹਾਰ ਹੋ, ਕਿਰਪਾ ਕਰਕੇ ਦੱਸੋ ਕੀ ਵਿਘਨ ਪੈ ਗਿਆ? ਇਤਨੀ ਖੇਚਲ ਹੋਈ, ਇਤਨਾ ਖਰਚ ਹੋਇਆ, ਫਿਰ ਵੀ ਯੱਗ ਸਫਲਾ ਨਾ ਹੋਇਆ ਕਿਉਂਕਿ ਸੰਖ ਨੇ ਆਵਾਜ਼ ਨਹੀਂ ਦਿੱਤੀ। ਸੋ ਕ੍ਰਿਸ਼ਨ ਜੀ ਕਹਿਣ ਲੱਗੇ, ਹਾਂ ਭਾਈ ਗੱਲ ਤਾਂ ਐਸੀ ਹੈ, ਖੇਚਲ ਬੜੀ ਹੋਈ ਹੈ, ਖਰਚ ਵੀ ਬੜਾ ਹੋਇਆ, ਬਹੁਤ ਕੁਛ ਹੈ, ਲੇਕਿਨ ਤੁਹਾਡੇ ਯੱਗ ਦੇ ਵਿੱਚ ਇੱਕ ਮਹਾਂਪੁਰਖ ਨਹੀਂ ਆਇਆ ਤਾਂ ਤੁਹਾਡਾ ਯੱਗ ਸਫਲਾ ਨਹੀਂ ਹੋ ਸਕਿਆ। ਕਹਿਣ ਲੱਗੇ, ਅਸੀਂ ਤਾਂ ਸਭ ਨੂੰ ਬੁਲਾਇਆ ਹੈ, ਸਭ ਨੂੰ ਨਿਮੰਤਰਣ ਦਿੱਤੇ ਹਨ, ਸਾਡਾ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਮਤਭੇਦ ਨਹੀਂ ਹੈ। ਸੋ ਇਸ ਕਰਕੇ ਅਸੀਂ ਸਭ ਨੂੰ ਬੁਲਾਇਆ ਹੈ, ਇਸ ਕਰਕੇ ਅਸੀਂ ਇਹ ਕੈਸੇ ਜਾਣ ਸਕੇ ਕਿਉਂ ਨਹੀਂ ਆਇਆ? ਠੀਕ ਹੈ, ਕਹਿਣਗੇ ਤੁਸੀਂ ਸਭ ਨੂੰ ਬੁਲਾਇਆ, ਤੁਹਾਡਾ ਕਿਸੇ ਨਾਲ ਕੋਈ ਫਰਕਾ ਨਹੀਂ, ਲੇਕਿਨ ਉਹ ਖੁਦ ਬਖੁਦ ਨਹੀਂ ਆਇਆ, ਉਹ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ, ਜ਼ਾਹਰ ਨਹੀਂ ਕਰਨਾ ਚਾਹੁੰਦਾ, ਉਹ ਇਹੋ ਜਿਹਾ ਮਹਾਂਪੁਰਖ। ਉਹ ਕੌਣ? ਕਹਿਣਗੇ ਉਹ ਹੈ ਬਾਗ ਦੀ ਤੰਗੀ, ਸਾਸਨ ਵਾਹਿਗੁਰੂ ਦੀ ਭਗਤੀ। ਜਾਤਾਂ ਪਾਤਾਂ ਦਾ ਕੋਈ ਸਵਾਲ ਨਹੀਂ, ਉਹ ਸਮੇਂ ਸਿਰ ਜ਼ਰੂਰ ਜਾਤਾਂ ਪਾਤਾਂ ਦੇ, ਭਾਵੇਂ ਵਿਚਾਰ ਦ੍ਰਿਸ਼ਟੀ ਕਰਕੇ ਜੇ ਦੇਖਿਆ ਜਾਵੇ, ਜਿਤਨੇ ਸਰੀਰ ਹਨ ਕੀੜੀ ਤੋਂ ਲਾ ਕੇ ਬ੍ਰਹਮਾਂਡ ਤੱਕ, ਪੰਜਾਂ ਤੱਤਾਂ ਦੇ ਬਣੇ ਹੋਏ ਹਨ, ਸਭ ਦੇ ਵਿੱਚ ਇੱਕੋ ਹੀ ਚੇਤਨ ਵਾਹਿਗੁਰੂ ਦੀ ਜੋਤ ਪ੍ਰਕਾਸ਼ ਦੀ ਹੈ। ਪੰਜ ਤੱਤ ਹਨ ਮਿੱਟੀ, ਪਾਣੀ, ਅੱਗ, ਹਵਾ, ਆਕਾਸ਼। ਸੋ ਜੇ ਵਿਚਾਰ ਕਰਕੇ ਦੇਖਿਆ ਜਾਵੇ, ਨਾ ਤਾਂ ਮਿੱਟੀ ਦੀ ਕੋਈ ਜਾਤ ਪਾਤ ਹੈ, ਨਾ ਪਾਣੀ ਦੀ ਕੋਈ ਜਾਤ ਹੈ, ਨਾ ਅੱਗ ਦੀ ਕੋਈ ਜਾਤ ਹੈ, ਨਾ ਹਵਾ ਦੀ, ਨਾ ਆਕਾਸ਼ ਦੀ, ਨਾ ਚੇਤਨ ਆਤਮਾ ਪਰਮਾਤਮਾ ਦੀ। ਅਤੇ ਜਾਤਾਂ ਪਾਤਾਂ ਇਹ ਦੁਨੀਆਂ 'ਤੇ ਆ ਕੇ ਕਲਪਨੀਆਂ ਸਨ, ਸਿਆਣਿਆਂ ਪੁਰਸ਼ਾਂ ਨੇ ਕੋਈ ਕੋਈ ਕੰਮ ਕਾਰ ਚਲਾਉਣ ਵਾਸਤੇ ਜਿਵੇਂ ਹੋਰ ਕਈ ਕਿਸਮ ਦੇ ਅਸੂਲ ਬਣਾ ਲੈਂਦੇ ਹਨ, ਇਸੇ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਇਹ ਜਾਤਾਂ ਕਲਪੀਆਂ ਗਈਆਂ। ਜੇ ਅੱਜ ਕੋਈ ਕੰਮ ਕਰਨ ਲੱਗਿਆ ਸੀ, ਉਹੀ ਉਹਦੀ ਜਾਤ ਦਾ ਨਾਂ ਪੈ ਗਿਆ ਸੀ। ਲੋਹੇ ਦਾ ਕੰਮ ਕਰਨ ਲੱਗੇ ਤੁਹਾਨੂੰ ਲੁਹਾਰ ਕਹਿਣ ਲੱਗ ਪਏ, ਸੋਨੇ ਦਾ ਕੰਮ ਕਰਨ ਲੱਗੇ ਤੁਹਾਨੂੰ ਸੁਨਾਰ ਕਹਿਣ ਲੱਗ ਪਏ, ਚਮੜੇ ਦਾ ਕੰਮ ਕਰਨ ਲੱਗੇ ਤੁਹਾਨੂੰ ਚਮਾਰ ਕਹਿਣ ਲੱਗ ਪਏ, ਖੇਤੀ ਦਾ ਕੰਮ ਕਰਨ ਲੱਗੇ ਤੁਹਾਨੂੰ ਜ਼ਮੀਨਦਾਰ ਕਹਿਣ ਲੱਗ ਪਏ। ਇਸੀ ਤਰ੍ਹਾਂ ਹੀ ਜਿਹੋ ਜਿਹਾ ਕਿਸੇ ਦਾ ਕੰਮ, ਤੁਹਾਡਾ ਉਹਦਾ ਨਾਮ ਪਏਗੀ। ਐਵੇਂ ਜਾਤਾਂ ਕਲਪੀਆਂ ਗਈਆਂ ਸਨ। ਸਰਕਾਰਗ ਸਿੱਧੀ ਵਾਸਤੇ ਹੋਰ ਕੁਛ ਨਹੀਂ, ਵਾਸਤੇ ਵਿੱਚ ਜਿਹੜੇ ਵਿਚਾਰਵਾਨ ਪੁਰਸ਼ ਹਨ ਜਿਹਨਾਂ ਨੂੰ ਅੱਛੀ ਤਰ੍ਹਾਂ ਐਸਾ ਨਿਰਣਾ ਹੈ ਆਤਮਨ ਆਤਮ ਦਾ, ਉਹਨਾਂ ਦੀ ਦ੍ਰਿਸ਼ਟੀ ਤਾਂ ਇਹ ਚੀਜ਼ ਕੁਛ ਹੋਇਆ ਨਹੀਂ, ਕਦੀ ਸਭ ਸੁੰਦਰ ਸੀ ਹੁੰਦੀ। ਖੈਰ ਯੂੰ ਕਹਿਣ ਲੱਗੇ, ਤੁਹਾਡੇ ਯੱਗ ਦੇ ਵਿੱਚ ਇੱਕ ਬਾਲਮੀਕ ਜੋ ਤਤਵੇਤਾ ਹੈ, ਪ੍ਰਭੂ ਵਾਹਿਗੁਰੂ ਦੇ ਵਿੱਚ ਪਰਮੇਸ਼ਵਰ ਵਿੱਚ ਅਤੇਦ ਹੈ, ਉਹ ਨਹੀਂ ਆਇਆ, ਜਿਸ ਕਰਕੇ ਤੁਹਾਡਾ ਯੱਗ ਸਫਲਾ ਨਹੀਂ। ਇੱਕ ਤਾਂ ਬਹੁਤ ਹੀ ਛੋਟੀ ਸ਼੍ਰੇਣੀ ਵਿੱਚ ਬੰਗੀਆਂ ਵਿੱਚ ਹੈ, ਦੂਸਰੇ ਉਹ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ, ਜ਼ਾਹਰ ਨਹੀਂ ਕਰਨਾ ਚਾਹੁੰਦਾ, ਦੋ ਕਾਰਨਾਂ ਕਰਕੇ ਉਹ ਤੁਹਾਡੇ ਯੱਗ ਵਿੱਚ ਨਹੀਂ ਆਇਆ। ਗੁਰੂ ਜੀ ਕਹਿੰਦੇ ਨੇ, ਵਾਹਿਗੁਰੂ ਦਾ ਭਜਨ ਕਰਕੇ ਅੱਜ ਤੱਕ ਉਹਨਾਂ ਦੇ ਦਿਨਾਂ ਦੀਆਂ ਛੁੱਟੀਆਂ ਅੱਜ ਸਾਡੇ ਸਤਿਕਾਰ ਮਨਾਉਂਦੇ, ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ, ਅੰਮ੍ਰਿਤ ਅਟਲ ਹੋਵੇ, ਇਉਂ ਫਰਮਾਉਂਦੇ ਹਨ।
ਨੀਚ ਚਾਹੀ ਕੁੰਤੀ ਪ੍ਰਗਟ ਹੋਵੇ ਜਪ ਕੇ ਵਾਹਿਗੁਰੂ, ਨੀਚ ਚਾਹੀ ਕੁੰਤੀ ਪ੍ਰਗਟ ਹੋਵੇ ਜਪ ਕੇ ਵਾਹਿਗੁਰੂ।
जी द्वापर दे शिफ्ट कर रहे हैं पांडवों के पास गए थोड़े यज्ञ दे विच इक महात्मा नहीं आया उहदे ना आउण करके थोड़ा यज्ञ सफला नहीं हो सकिया। उन्होंने पूछा कौन ਤਰਕਾਲੀ ਮਹਾਤਮਾ ਜਾਣਦੇ ਨੇ ਉਸਨੂੰ ਹੋਰ ਕੋਈ ਨੀ ਜਾਣਦਾ ਇਸੇ ਕਰਕੇ ਤੁਸੀਂ ਉਹਨੂੰ ਨਿਮੰਤ ਨਹੀਂ ਦਿੱਤਾ। ਉਹ ਬਹੁਤ ਛੋਟੀ ਸ਼੍ਰੇਣੀ ਵਿੱਚ ਪੰਗੀਆਂ ਦੀ ਤੇ ਉਹਦਾ ਨਾਂ ਹੈ ਬਾਲਮੀਕ ਕਰਕੇ ਉਹ ਨਹੀਂ ਆਇਆ ਉਹਦੇ ਨਾ ਆਉਣ ਕਰਕੇ ਤੁਹਾਡਾ ਯੱਗ ਸਫਲਾ ਨਹੀਂ ਹੋ ਸਕਿਆ। ਉਹਨੂੰ ਬੁਲਾਓ ਉਸਦੇ ਘਰ ਚਰਨ ਪਾਓ ਵਿਦਨ ਚੁਕਾਓ ਤੁਹਾਡਾ ਯੱਗ ਸਫਲਾ ਹੋ ਜਾਏਗਾ। ਅਰਬਾਂ ਰੁਪਿਆ ਖਰਚ ਹੋਇਆ ਅੱਖਾਂ ਕਰੋੜਾਂ ਆਦਮੀਆਂ ਦੀ ਖੇਚਲ ਹੋਈ ਲੇਖੇ ਲੱਗ ਜਾਏਗੀ। ਇਹ ਵਜਨ ਕਿਉਂਕਿ ਉਹ ਕ੍ਰਿਸ਼ਨ ਭਗਵਾਨ ਦੇ ਮੋਹ ਕਿਰਤ ਸਨ ਸ਼ਰਧਾਲੂ ਸਨ ਵਿਸ਼ਵਾਸ ਰੱਖਦੇ ਸਨ। ਸੋ ਉਹਨਾਂ ਨੇ ਯਾਨੀ ਰਾਜੀ ਯੁਧਿਸ਼ਠਿਰ ਨੇ ਆਪਣੇ ਭਰਾ ਭੀਮ ਸੈਨ ਨੂੰ ਭੇਜਿਆ ਵੀ ਜਾ ਕੇ ਬਾਲਮੀਕ ਜੀ ਨੂੰ ਪ੍ਰਾਰਥਨਾ ਕਰ ਬੇਨਤੀ ਕਰ ਸਾਡੇ ਘਰ ਚਰਨ ਪਾਓ ਸਾਡਾ ਰੁੱਖਾ ਮਿੱਠਾ ਭੋਜਨ ਛਕਣ ਕਿਉਂਕਿ ਜਿਹੜੇ ਸਿਆਣੇ ਪੁਰਸ਼ ਹੁੰਦੇ ਨੇ ਆਪਣੇ ਮੂੰਹ ਤੋਂ ਆਪਣੀ ਵਡਿਆਈ ਦੀ ਗੱਲ ਨਹੀਂ ਕਰਿਆ ਕਰਦੇ। ਕਹਿੰਦੇ ਚੱਕਰਵਰਤੀ ਰਾਜੇ ਸਨ ਫਿਰ ਵੀ ਆਪਣੇ ਘਰ ਨੂੰ ਵੱਡੇ ਵੱਡੇ ਮਹਿਲਾਂ ਵਿੱਚ ਰਹਿੰਦੇ ਸਨ ਸਾਡੀ ਕੁੱਲੀ 'ਚ ਚਰਨ ਪਾਉਣ ਸਾਡਾ ਰੁੱਖਾ ਮਿੱਠਾ ਭੋਜਨ ਛਕਣ ਇਹ ਨਿਮਰਤਾ ਦੇ ਬਚਨ ਹੋਇਆ। ਨਿਮਰਤਾ ਸਤਪੁਰਸ਼ਾਂ ਦਾ ਗਹਿਣਾ ਹੁੰਦਾ ਨਿਮਰਤਾ ਦੇ ਨਾਲ ਘੱਟਦਾ ਨਹੀਂ ਵਾਧਾ ਹੁੰਦਾ। ਆਪਣੇ ਆਪ ਨੂੰ ਆਪ ਕੋ ਜੋ ਭਲਾ ਕਹਾਵੇ ਕਿਸੇ ਭਲਾਈ ਨਿਮਿਤ ਨਾ ਆਵੇ। ਆਪਣੇ ਆਪ ਨੂੰ ਕਹੇ ਮੈਂ ਸਾਰੇ ਕਹਿਣਗੇ ਮੂਰਖ। ਜਿਹੜਾ ਆਪਣੇ ਆਪ ਨੂੰ ਵੱਡਾ ਹੋ ਕੇ ਵੀ ਨਿਮਰਤਾ ਦੇ ਘਰ ਵਿੱਚ ਰੱਖੇ ਉਹਨੂੰ ਸਾਰੇ ਕਹਿਣਗੇ ਕਿਤਨਾ ਵੱਡਾ ਹੈ ਕਿਵੇਂ ਨਿਮਰਤਾ ਦੇ ਘਰ ਵਿੱਚ ਵੱਸਦਾ ਹੈ। ਨਿਮਰਤਾ ਸਤਪੁਰਸ਼ਾਂ ਦਾ ਧਰਮਾਤਮਾ ਪੁਰਸ਼ਾਂ ਦਾ ਗਹਿਣਾ ਹੋਇਆ। ਇਸ ਕਰਕੇ ਉਹਨੇ ਇਉਂ ਜਾ ਕੇ ਪ੍ਰਾਰਥਨਾ ਕਰ ਇਹੋ ਜਿਹੇ ਥਾਂ ਉਸ ਸਮੇਂ ਦੇ ਸ਼ਖਸੀ ਹਕੂਮਤ ਵੇਲੇ ਚੱਕਰਵਰਤੀ ਰਾਜਿਆਂ ਨੂੰ ਜਿਹੋ ਜਿਹੇ ਮੇਲੇ ਕੁਚੇਲੇ ਥਾਵਾਂ ਦੇ ਵਿੱਚ ਪਹੁੰਚਣਾ ਵੀ ਸ਼ਰਮ ਦੀ ਗੱਲ ਸੀ। ਥਾਂ ਥਾਂ ਬਹੁਤ ਬੁਰਾ ਕਰਕਟ ਮੁਰਗਿਆਂ ਨੇ ਬਿੱਠਾਂ ਬਹੁਤ ਗੰਦਮੰਦ ਹੈ ਇਹ ਜੇ ਥਾਂ ਸਹਿਣ ਚੱਲ ਕੇ ਜਾਂਦਾ ਟੁੱਕਿਆ ਚੌਂਪੜਾ ਛੱਪੜ ਬਹੁਤ ਮਹਿਲਾ ਕੁਚੇਲਾ ਉੱਪਰ ਐਡੀ ਐਡੀ ਮੋਰੀ ਮੀਂਹ ਪਏ ਤਾਂ ਸਾਰਾ ਪਾਣੀ ਵਿੱਚ ਗਿਰਦਾ ਇਹ ਜੀ ਚੌਂਪੜੇ ਦੇ ਵਿੱਚ ਬਾਲਮੀਕ ਬੈਠਾ ਪਿਆ ਪਾਣੀ ਮਹਿਲੇ ਕਰ ਉਸ ਦਿੱਲੀ ਦੇ ਅੱਗੇ ਜਾ ਕੇ ਭੀਮ ਸੈਨ ਨੇ ਨਮਸਕਾਰ ਕੀਤੀ ਹੱਥ ਜੋੜ ਕੇ ਪੱਲਾ ਪਾ ਕੇ ਕਰੇ ਮਹਾਰਾਜ ਕਿਰਪਾ ਕਰੋ ਸਾਡੇ ਕੁੱਲੀ ਵਿੱਚ ਚਰਨ ਪਾਓ ਔਰ ਸਾਡਾ ਗਰੀਬਾਂ ਦਾ ਭੋਜਨ ਛਕੋ। ਮੈਂ ਇਸ ਵਾਸਤੇ ਪ੍ਰਾਰਥਨਾ ਕਰਨਾ ਹੈ ਮੈਨੂੰ ਰਾਜੇ ਯੁਧਿਸ਼ਠਿਰ ਨੇ ਭੇਜਿਆ। ਪਹਿਲੇ ਤਾਂ ਉੱਠ ਕੇ ਖੜੇ ਹੋ ਗਏ ਬਾਅਦ ਨੂੰ ਰਾਜਨ ਤੁਸੀਂ ਸਾਡੇ ਗਰੀਬਾਂ ਦੇ ਘਰ ਆਏ ਮੈਂ ਤੁਹਾਡੇ ਸੇਵਾ ਕਰਨ ਵਾਸਤੇ ਤਿਆਰ ਹਾਂ ਪਰ ਲੇਕਿਨ ਭੋਜਨ ਛਕਣ ਵਾਸਤੇ ਮੇਰਾ ਅਧਿਕਾਰ ਨਹੀਂ ਹੈ। ਸੇਵਾ ਕਰਨ ਵਾਸਤੇ ਮੈਨੂੰ ਲੈ ਚੱਲੋ ਝਾੜੂ ਮਾਰੂੰਗਾ ਹੋਰ ਸਫਾਈ ਕਰੂੰ ਜੋ ਮੇਰਾ ਕਰਤੱਵ ਹੈ ਲੇਕਿਨ ਭੋਜਨ ਛਕਣਾ ਮੈਂ ਕੈਸੇ ਤੁਸੀਂ ਛੱਤਰੀ ਮੈਂ ਇੱਕ ਭੰਗੀ ਕੈਸੇ ਤੁਹਾਡੇ ਭੋਜਨ ਛੱਕ ਸਕਣਾ। ਇਸ ਕਰਕੇ ਕ੍ਰਿਸ਼ਨ ਜੀ ਨੇ ਤੁਹਾਨੂੰ ਕਿਵੇਂ ਹੋਰ ਕਿਹਾ ਮੈਂ ਤਾਂ ਤੁਹਾਡਾ ਦਾਸ ਹਾਂ ਮੈਂ ਤੁਹਾਡਾ ਗੁਲਾਮ ਹਾਂ ਤੁਹਾਡਾ ਗੋਲਾ ਹਾਂ ਇਤਿਆਲ ਨਿਮਰਤਾ ਦੇ ਬਚਨ ਕਹੇ ਪਰ ਭੀਮ ਸੈਨ ਨੂੰ ਵਿਸ਼ਵਾਸ ਸੀ ਕ੍ਰਿਸ਼ਨ ਦੇ ਬਚਨਾਂ 'ਤੇ ਕਹਿਣਗੇ ਮਹਾਰਾਜ ਤੁਸੀਂ ਸਾਨੂੰ ਪਰਮਾਉਣਾ ਹੁਣ ਕਰੋ ਨਾ ਕਿਰਪਾ ਕਰੋ ਸਾਡੇ ਗ੍ਰਹਿ ਚਰਨ ਪਾਓ ਗ੍ਰਹਿ ਪਵਿੱਤਰ ਹੋਵੇ ਔਰ ਸੁੱਖਾ ਮਿੱਠਾ ਜੋ ਭੋਜਨ ਹੈ ਅਗਰ ਉਹ ਛਕੋ ਤਾਂ ਸਾਡਾ ਯੱਗ ਕੀਤਾ ਹੋਇਆ ਸਫਲਾ ਹੋਵੇ। ਜਦੋਂ ਵਾਰ ਵਾਰ ਇਹ ਕਹਿੰਗੇ ਭਾਵੇਂ ਬਾਲਮੀਕਿ ਨੇ ਉਸਨੂੰ ਟਾਲਿਆ ਕਹਿੰਦੇ ਦੇਖੋ ਤੁਸੀਂ ਛਤਰੀ ਹੋ ਮੈਂ ਪਨੀਰੀ ਬਾਲਮੀ ਮੇਰਾ ਅਧਿਕਾਰ ਨਹੀਂ ਤੁਹਾਡੇ ਚੌਂਕੇ 'ਤੇ ਬੈਠ ਕੇ ਭੋਜਨ ਛਕਣ ਦਾ। ਜਿਹੜਾ ਕੋਈ ਅਣਉਚਿਤ ਗੱਲ ਕਰਦਾ ਹੈ ਮਰਿਆਦਾ ਤੋਂ ਉਲਟ ਗੱਲ ਕਰਦਾ ਉਹਨੂੰ ਦੋਸ਼ ਲੱਗਿਆ ਕਰਦਾ ਹੈ। ਸੋ ਉਸ ਦੋਸ਼ ਦੀ ਨਿਵਰਤੀ ਵਾਸਤੇ ਜੇਕਰ ਮੈਨੂੰ ਲੱਗਣਾ ਹੀ ਹੈ ਤਾਂ ਇੱਕ ਯੱਗ ਦਾ ਫਲ ਦੇ ਦਿਓ ਤਾਂ ਮੈਂ ਚੱਲੂੰਗਾ ਔਰ ਨਵੇਂ ਜਾਣ ਨੂੰ ਤਿਆਰ ਨਹੀਂ ਕਿਉਂਕਿ ਤੁਹਾਡੇ ਚੌਂਕੇ 'ਤੇ ਬੈਠ ਕੇ ਉਹਨੂੰ ਭੋਜਨ ਛਕਣਾ ਤਾਂ ਜ਼ਰੂਰ ਗੁਣਾ ਜ਼ਰੂਰ ਲੱਗੇ ਕਿਤੇ ਆਦਿ ਜਦੋਂ ਗੱਲ ਕਹੀ ਭੀਮ ਸੈਨ ਮੁੜਿਆ ਚਰਜਵਾਤ ਹੈ ਇੱਕ ਯੱਗ ਆਰੰਭ ਹੋਇਆ ਸੀ ਉਹ ਸਫਲਾ ਨਹੀਂ ਹੋਇਆ ਹੁਣ ਇਹ ਇੱਕ ਯੱਗ ਦਾ ਫਲ ਮੰਗਦੇ ਹਨ ਇਹ ਮੈਂ ਕੈਸੇ ਦੇ ਦੇਵਾਂ। ਰਾਜੇ ਯੁਧਿਸ਼ਠਿਰ ਨੂੰ ਆ ਕੇ ਕਹਿ ਦਿੱਤਾ ਮਹਾਰਾਜ ਉਹ ਤਾਂ ਇੱਕ ਯੱਗ ਦਾ ਫਲ ਮੰਗਦੇ ਹਨ ਪਹਿਲੇ ਕਿਉਂਕਿ ਇਹ ਸਾਰੀ ਗੱਲ ਦੱਸੀ। ਯੁਧਿਸ਼ਠਿਰ ਨੇ ਆਪਣੇ ਹੋਰ ਭਰਾਵਾਂ ਨੂੰ ਅਰਜਨ ਨੂੰ ਨਕਲ ਨੂੰ ਸਹਿਦੇਵ ਨੂੰ ਭੇਜਿਆ ਉਹਨਾਂ ਨੂੰ ਵੀ ਜਬਾਨ ਅਖੀਰ ਰਾਜੇ ਯੁਧਿਸ਼ਠਿਰ ਖੁਦ ਚੱਲ ਕੇ ਸੋ ਆ ਕੇ ਦਰਵਾਜ਼ੇ ਮੇਰੇ ਖੜੇ ਮਹਾਰਾਜ ਕਿਰਪਾ ਕਰੋ ਸਾਡੇ ਗ੍ਰਹਿ ਚਰਨ ਪਾਓ ਔਰ ਭੋਜਨ ਛਕੋ ਤਾਂ ਕਿ ਸਾਡਾ ਯੱਗ ਸਫਲਾ ਹੋਵੇ। ਸਾਥੀ ਇੱਥੇ ਗੁਰਬਾਣੀ ਦੱਸਦੀ ਹੈ ਜਿਹੜੇ ਫੈਸਲੇ ਸੁਪਰੀਮ ਕੋਰਟ ਵਿੱਚ ਹੋ ਗਏ ਉਹਨਾਂ ਨੂੰ ਕੋਈ ਰੱਦ ਨਹੀਂ ਕਰ ਸਕਦਾ। ਗੁਰਬਾਣੀ ਵਿੱਚ ਜਿਹੜੇ ਫੈਸਲੇ ਹੋਏ ਉਹਨਾਂ ਨੂੰ ਕੋਈ ਵੀ ਰੱਦ ਨਹੀਂ ਕਰ ਸਕਦਾ। ਸਵਾਲ ਹੋਇਆ ਦੁਨੀਆਂ ਵਿੱਚ ਸਭ ਤੋਂ ਵੱਡਾ ਦਰਜਾ ਕੀ ਰਾਜਿਆਂ ਮਹਾਰਾਜਿਆਂ ਦਾ ਹੈ ਜਾਂ ਵਿਦਵਾਨਾਂ ਦਾ ਹੈ ਜਾਂ ਸੂਰਮਿਆਂ ਦਾ ਹੈ ਜਾਂ ਭਗਤਾਂ ਦਾ ਹੈ ਕਿਸ ਦਾ ਵੱਡਾ ਦਰਜਾ ਹੈ ਉਸਦੇ ਜਵਾਬ ਵਿੱਚ ਗੁਰਬਾਣੀ ਨਿਯੁਕਤ ਹੁੰਦੀ ਹੈ।
पंडित सूर छत्रपति राजा भक्त करनी बोलना नहीं शब्द शब्द बोलिया करो गज के पंडित सूर छत्रपति राजा भक्त राजा भगत बराबर अवर ना कोई पंडित कहने वेद वेता भावे पंडित लफ्ज तीन थामी वरत्या जाता पंडित जाति दे पंडित ब्राह्मण भी पंडित कह दी वेद वेता वेद शास्त्र आदि जिन्होंने वाचे हो पढ़े होन किए होना भी पंडित कहते हैं और पंडित किते किते ब्रह्म ज्ञानी भी कहा जाता है। सो पंडित जो तिहा गुणा की पंड उठारे इन्हां गुणा तो परे होके चौथे पद विच जिहदी स्थिति है उन्होंने पंडित इत्थे ब्रह्म ज्ञानी दे परखा है। ऐ थां जिहड़ा पंडित शब्द आउंदा वेद वेता दे परखा है। पंडित सूरमा धर्म वास्ते जंग करन वाले नूं सूरमा कहिंदे आ। असल सूरमा उह है जिहड़ा पंज इहदे अंदर दुश्मण उन्हां नूं मारे उन्हां नूं शिकस्त देवे। सो यूं कहत सूरमा धर्म वास्ते जंग करन वाला और छत्रपति राजा चक्रवर्ती राजा जिस राजा से होर किसी राजा का हुक्म ना होवे समय राजे युधिष्ठिर हिंदुस्तान का चक्रवर्ती राजा से छत्रपति राजा भगत बराबर और इन्हां सारिया नालों भगतां का वाहिगुरु दे भगतां का दर्जा वड्डा दसिया है। भावे वो वड्याई नहीं चाहते वो तो होंदे माण होए नवाणा होंदे तान होए नताणा
ਹੁਣ ਹੁਣ ਦਾ ਆਪ ਮੁੜਾਏ ਕੋਈ ਐਸਾ ਪਰ ਸਦਾਏ ਦੁਨੀਆਂ ਮਾਣ ਕਰਦੀ ਫਿਰ ਵੀ ਉਹਨੂੰ ਮਾਣ ਅੰਦਰ ਸਭ ਦੇ ਚਰਨ ਦੀ ਖਾਕ ਹੁੰਦੇ ਤਾਣ ਹੁੰਦੇ ਸ਼ਕਤੀ ਰੱਖਦੇ ਫਿਰ ਆਪਣੇ ਆਪ ਨੂੰ ਨਿਤਾਣ ਦਿਖਾਉਣਾ ਜਿਹਨੂੰ ਗੁਪਤ ਰੱਖਦੇ ਸੋ ਜੋ ਵਸਤੂ ਹੈ ਵੰਡ ਕੇ ਸਭ ਕੁਛ ਸਾਰੀ ਸ੍ਰਿਸ਼ਟੀ ਦਾ ਸਾਂਝਾ ਸਮਝ ਆਪਣਾ ਜੋ ਕੁਛ ਹੈ ਸਾਰੀ ਸ੍ਰਿਸ਼ਟੀ ਦਾ ਜਾਣਦੇ ਹੁੰਦੇ ਇਸ ਤਰੀਕੇ ਸਿਰ ਉਹਨਾਂ ਦਾ ਅਵਸਥਾ ਸਹੀ ਜੂ ਲੇਕਿਨ ਇੱਥੇ ਨਿਰਣਾ ਕੀਤਾ ਹੋਇਆ ਹੈ ਗੁਰਬਾਣੀ ਵਿੱਚ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਅੱਜ ਵਾਲਮੀਕ ਗਰੀਬ ਆਦਮੀ ਬਹੁਤ ਛੋਟਾ ਦੁਨਿਆਵੀ ਨਫਾ ਨਹੀਂ ਕਰ ਰਿਹਾ ਭਾਵੇਂ ਆਤਮ ਧਨ ਕਰਕੇ ਮਾਲਾ ਮਾਲ ਸੀ ਲੇਕਿਨ ਦੁਨਿਆਵੀ ਨੁਕਤਾ ਨਿਗਾਹ ਵਿੱਚ ਕੁਛ ਵੀ ਨਹੀਂ ਸੀ ਹੁੰਦਾ ਉੱਧਰ ਚੱਕਰਵਰਤੀ ਰਾਜਾ ਹਿੰਦੁਸਤਾਨ ਦਾ ਰਾਜਾ ਯੁਧਿਸ਼ਠਿਰ ਉਹਦੇ ਦਰਵਾਜ਼ੇ ਮੂਹਰੇ ਗਲ ਚ ਪੱਲਾ ਪਾਈ ਖੜਾ ਹੋਇਆ ਮਹਾਰਾਜ ਕਿਰਪਾ ਕਰੋ ਸਾਡੇ ਗ੍ਰਹਿ ਵਿੱਚ ਚਰਨ ਪਾਓ ਭੋਜਨ ਛਕੋ ਸਾਡਾ ਯੱਗ ਸਫਲਾ ਹੋਵੇ ਇਹ ਵਚਨ ਸੁਣ ਕੇ ਵਾਲਮੀਕੀ ਨੇ ਫਿਰ ਕਿਹਾ ਰਾਜਨ ਮੈਂ ਪਹਿਲੇ ਕਹਿ ਚੁੱਕਾ ਤੇਰੇ ਚਾਰ ਭਰਾਵਾਂ ਨੂੰ ਵੀ ਜੇ ਮੈਨੂੰ ਲਿਜਾ ਕੇ ਭੋਜਨ ਛਕਾਉਣਾ ਹੈ ਮੈਂ ਮਰਿਆਦਾ ਭੰਗ ਕਰਨ ਲੱਗਾ ਮੇਰਾ ਅਧਿਕਾਰ ਨਹੀਂ ਤੁਹਾਡੇ ਚੌਂਕੇ ਤੇ ਬੈਠ ਕੇ ਭੋਜਨ ਛਕਣ ਦਾ ਮੈਨੂੰ ਲੱਗਣਾ ਉਹਦਾ ਦੋਸ਼ ਉਸ ਦੋਸ਼ ਦੀ ਨਿਵਿਰਤੀ ਵਾਸਤੇ ਪਹਿਲੇ ਮੈਨੂੰ ਇੱਕ ਯੱਗ ਦਾ ਫਲ ਦੇ ਦਿਓ ਫਿਰ ਮੈਂ ਚੱਲ ਕੇ ਭੋਜਨ ਛਕਣ ਨੂੰ ਤਿਆਰ ਹਾਂ ਹਾਂ ਜੇ ਮੇਰੇ ਤੋਂ ਕੋਈ ਸੇਵਾ ਕਰਾਉਣੀ ਝਾੜੂ ਵਗੈਰਾ ਜਿਵੇਂ ਚੱਲਣ ਨੂੰ ਤਿਆਰ ਹਾਂ ਫਿਰ ਥੱਲੇ ਦਾ ਗੱਲ ਹੈ ਮੈਂ ਸੇਵਾ ਕਰਨ ਨੂੰ ਤਿਆਰ ਹਾਂ ਊਂ ਚੱਲਦਾ ਮੈਂ ਕਹਿੰਦੇ ਨਹੀਂ ਮਹਾਰਾਜ ਤਾਂ ਫਿਰ ਕਹਿੰਦੇ ਇੱਕ ਯੱਗ ਦਾ ਫਲ ਦਿਓ ਮੈਨੂੰ ਹਜੇ ਬਿਸਤਰ ਮੁੜਿਆ ਆ ਕਿਉਂਕਿ ਇੱਕ ਯੱਗ ਇਹਨਾਂ ਨੇ ਰੰਭਿਆ ਸੀ ਉਹਦੇ ਵਿੱਚ ਵਿਘਨ ਪਿਆ ਹੋਇਆ ਉਹ ਸਫਲਾ ਨਹੀਂ ਹੋ ਸਕਿਆ ਇੱਕ ਯੱਗ ਦਾ ਫਲ ਦਈਏ ਕਿੱਥੋਂ ਫਿਰ ਇਹ ਸਵਾਲ ਕਸ਼ਮੀਰ ਦੇ ਚਰਨਾਂ ਵਿੱਚ ਪੇਸ਼ ਹੋਇਆ ਪੰਜਾਂ ਭਰਾਵਾਂ ਨੇ ਫਿਰ ਰਲ ਕੇ ਬੇਨਤੀ ਕੀਤੀ ਮਹਾਰਾਜ ਉਹ ਤਾਂ ਆਉਂਦੇ ਨਹੀਂ ਵਾਲਮੀਕ ਜੀ ਤਾਂ ਕਿਉਂ ਕਹਿੰਦੇ ਨੇ ਮੈਨੂੰ ਇੱਕ ਯੱਗ ਦਾ ਫਲ ਪਹਿਲੇ ਦਿਓ ਕਿਉਂਕਿ ਮੈਂ ਤੁਹਾਡੇ ਚੌਂਕੇ ਤੇ ਬੈਠ ਕੇ ਭੋਜਨ ਛਕਣਾ ਹੈ ਮੈਨੂੰ ਇਸਦਾ ਲੱਗਣਾ ਦੋਸ਼ ਮੈਂ ਅਧਿਕਾਰ ਨਹੀਂ ਰੱਖਦਾ ਮੈਂ ਸੰਗੀ ਤੁਸੀਂ ਛੱਤਰੀ ਇਹ ਕੈਸੇ ਹੋ ਸਕਦਾ ਮੈਂ ਤੁਹਾਡੇ ਚੌਂਕੇ ਤੇ ਬੈਠ ਕੇ ਭੋਜਨ ਛਕਾਂ ਇਹਦਾ ਮੈਨੂੰ ਦੋਸ਼ ਲੱਗੇਗਾ ਉਸ ਦੋਸ਼ ਦੀ ਨਿਵਿਰਤੀ ਵਾਸਤੇ ਮੈਨੂੰ ਇੱਕ ਯੱਗ ਦਾ ਫਲ ਪਹਿਲੇ ਦੇ ਦਿਓ ਫਿਰ ਮੈਂ ਚੱਲ ਕੇ ਭੋਜਨ ਛਕ ਲਵਾਂਗਾ ਉਹ ਯੂੰ ਕਹਿੰਦੇ ਨੇ ਇਸ ਕਰਕੇ ਹੁਣ ਕਿਰਪਾ ਕਰਕੇ ਦੱਸੋ ਕਿਵੇਂ ਆਉਣ ਸਾਨੂੰ ਕੁਛ ਨਹੀਂ ਸਮਝ ਪੈਂਦੀ ਇਹ ਕੀ ਗੱਲ ਜਦੋਂ ਇੰਨੀ ਗੱਲ ਕਹੀ ਕ੍ਰਿਸ਼ਨ ਜੀ ਨੇ ਦ੍ਰੋਪਦੀ ਨੂੰ ਕਿਹਾ ਕਹਿਣ ਲੱਗੇ ਭਾਈ ਤੂੰ ਜਾ ਨੰਗੇ ਪੈਰੀਂ ਚੱਲ ਕੇ ਸ਼ਰਧਾ ਨਾਲ ਜਾ ਕਹੀਂ ਉਹਨਾਂ ਨੇ ਇਹੀ ਸਵਾਲ ਕਰਨਾ ਇੱਕ ਯੱਗ ਦਾ ਫਲ ਪਹਿਲੇ ਦਿਓ ਤੂੰ ਇਹ ਕਹੀਂ ਧਰਮ ਸ਼ਾਸਤਰ ਵਿੱਚ ਐਸੇ ਕਥਨ ਕੀਤਾ ਹੈ ਜਦੋਂ ਸ਼ਰਧਾ ਨਾਲ ਆਪਣੇ ਗੁਰੂ ਵੱਲ ਜਾਂ ਤਸਵੇ ਤੇ ਮਹਾਤਮਾ ਵੱਲ ਚੱਲ ਕੇ ਜਾਈਏ ਤਾਂ ਇੱਕ ਇੱਕ ਕਦਮ ਦਾ ਇੱਕ ਇੱਕ ਅਸਮੇਰ ਯੱਗ ਦਾ ਫਲ ਮਿਲਦਾ ਇਹ ਧਰਮ ਸ਼ਾਸਤਰ ਦਾ ਯਾਨੀ ਕਥਨ ਕੀਤਾ ਹੋਇਆ ਹੈ ਉਹਦਾ ਫੈਸਲਾ ਹੈ ਸੋ ਇਸ ਕਰਕੇ ਇਸ ਅਸੂਲ ਦੇ ਮੁਤਾਬਕ ਉਹਨਾਂ ਨੂੰ ਆਉਣਾ ਪਏਗਾ ਫਿਰ ਦ੍ਰੋਪਦੀ ਉਸੇ ਤਰ੍ਹਾਂ ਗਈ ਜਾ ਕੇ ਨਮਸਕਾਰ ਕਰਕੇ ਉਹ ਵੀ ਉੱਥੇ ਦਰਵਾਜ਼ੇ ਮੂਹਰੇ ਖੜੀ ਹੈ ਮਹਾਰਾਜ ਕਿਰਪਾ ਕਰੋ ਸਾਡੇ ਗ੍ਰਹਿ ਚਰਨ ਪਾਓ ਭੋਜਨ ਛਕੋ ਉਹ ਕਹਿੰਦੇ ਭਾਈ ਮੈਂ ਤਾਂ ਕਹਿ ਚੁੱਕਾ ਹਾਂ ਪਹਿਲੇ ਇੱਕ ਯੱਗ ਦਾ ਫਲ ਦੇ ਦਿਓ ਮੈਂ ਚੱਲ ਕੇ ਭੋਜਨ ਛਕ ਲੈਂਦਾ ਕਹਿੰਦੀ ਹਾਂ ਮਹਾਰਾਜ ਇੱਕ ਯੱਗ ਦਾ ਫਲਾਸ ਲੈ ਲਓ ਜਾਂਦੇ ਹੋਏ ਆਪਾਂ ਕਦਮ ਗਿਣਾਂਗੇ ਇੱਕ ਕਦਮ ਦਾ ਫਲ ਆਪਣੇ ਰੱਖ ਲੈਣਾ ਬਾਕੀ ਕਦਮਾਂ ਦਾ ਫਲ ਵੀ ਸਾਨੂੰ ਮਿਲੇ ਕਿਉਂਕਿ ਧਰਮ ਸ਼ਾਸਤਰ ਵਿੱਚ ਐਸੇ ਕਥਨ ਕੀਤਾ ਹੈ ਜੋ ਕੋਈ ਸ਼ਰਧਾ ਦੇ ਨਾਲ ਗੁਰੂ ਵੱਲ ਜਾਂ ਤਸਵੇ ਤੇ ਮਹਾਤਮਾ ਵੱਲ ਚੱਲ ਕੇ ਆਉਂਦਾ ਹੈ ਉਹਨੂੰ ਇੱਕ ਇੱਕ ਕਦਮ ਦਾ ਇੱਕ ਇੱਕ ਸਮੇਰੇ ਯੱਗ ਦਾ ਫਲ ਮਿਲਦਾ ਸੋ ਜਾਂਦੇ ਕਦਮਾਂ ਗਿਣਾਂਗੇ ਇੱਕ ਕਦਮ ਦਾ ਫਲ ਆਪਣੇ ਰੱਖ ਲੈਣਾ ਬਾਕੀ ਕਦਮਾਂ ਦਾ ਫਲ ਵੀ ਸਾਨੂੰ ਮਿਲੇ ਤੇ ਚੱਲ ਕੇ ਪਹੁੰਚ ਜਾਂਦੇ ਇਸ ਕਾਨੂੰਨ ਦੇ ਮੁਤਾਬਕ ਵਾਲਮੀਕ ਜੀ ਚੱਲ ਕੇ ਗਏ ਔਰ ਭੋਜਨ ਉਹਨਾਂ ਤੇ ਛਕਿਆ ਮਤਲਬ ਕਿ ਇੱਥੇ ਗੁਰੂ ਜੀ ਦੱਸਦੇ ਹਨ ਗੁਰੂ ਦਰਬਾਰ ਵੱਲ ਆਉਣ ਵਾਲਿਆਂ ਨੂੰ ਇੱਕ ਇੱਕ ਕਦਮ ਦਾ ਇੱਕ ਇੱਕ ਅਸਮੇਰ ਜੱਗ ਦਾ ਫਲ ਜਿਤਨੇ ਕਦਮ ਕੋਈ ਚੱਲ ਕੇ ਆਉਂਦਾ ਹੈ ਉਤਨੇ ਅਸਮੇਰ ਜੱਗਾਂ ਦਾ ਫਲ ਗੁਰੂ ਬਾਬੇ ਦੇ ਦਰਬਾਰ ਮੁਝੇ ਪੈਂਦਾ ਹੈ ਸੰਸੇ ਵਾਲੀ ਗੱਲ ਕੋਈ ਨਹੀਂ ਤਦੇ ਗੁਰੂ ਜੀ ਐਸਾ ਫਰਮਾਉਂਦੇ ਹਨ
ਮੇਰੀ ਆਵੇ ਮੇਰੀ ਆਵੇ
भक्ति गुरु के दरबार वाल होना, फिर दूसरा शीश स्वभाव चरणी नमस्कार करनी, नमस्कार भक्ति, एदा फल बहुत वड्डा दस्या साहिब गुरु कलगीधर महाराज दसम पातशाह जी का। अज रूहानी दरबार लगे बड़े कीमती शामियाने तने हैं, कीमती फर्श पिछे हुए हैं, तो बेअंत संगत हजूरी विच बैठी हुई गुरु के दीदार यूं कर रही है जिमें करोड़ां चकोरां चंद्रमा वाल इक तक लगा के देखते हैं, गर्दन पामे मुड़ के दीदार करनों नहीं हटते, कन्ना करके गुरु की बाणी सुनते हैं, जबान करके बाणी का उच्चारण करते हैं, और निरंतर सिमरन करने वाले भी बहुत सारे गुरमुख बैठे हैं। सिमरन जाप और अजप्पा दो किस्म का होंगे, जाप जबान बुल हिलन नाल ख्याल कम करे उन्हूं जाप कहने, अजप्पा जिथे केवल ख्याल ही कम करे, मन दे नाल ही भजन करना, बिन रसना जो जपे हे आओ कोई जाने कैसा नो, बिन रसना उस्तत कराई जीव न हिले बुल ना फरके पाक नवाजी सोई, अजप्पा जाप ना विसरे आज जुगासमा, इहो जे बचन बहुत सारे आउंदे हन। पहले तो जबान हिला के भजन करने इसनूं बैखरी बाणी कहने, उस तो कंठ विच जाके दस गुणा फल हो जांदा है, इन्हें मधुआ बाणी कह, उ बुल भी नहीं हिलते, जबान भी नहीं हिलती, केवल ख्याल कम करता है, तो उस तो अगे हिरदे स्थान में जाके उदू दस गुणा फल हो जाए, उन्होंने प्रसंति बाणी कहते हैं, उस तो अगे परा बाणी नाभी विच जाके उदू दस गुणा फल हो जाए, उसमें परा बाणी कहते हैं, यानी जबान के नालों परा बाणी विच जाके हजार गुणा फल हो जाता है, जबान के नाल हजार वारी वाहगुरु 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 ऐसा जाप किया जाए, परा बाणी विच जाके एक दफा कह दिता जाए, वक्त कितना बच गया, एकाग्रता उत्थे बहुत ही हुंदी है, इस करके उहदा फल बहुत बचा, बाणियां तां चारे इत्थे खत्म हो जांदियां, फिर जिस्मानी इंसानी जिस्म दे अंदर चक्कर रखे गए, नाभी चक्कर है, हिरदा चक्कर है, कंठ चक्कर है, और दोनों अखां दे मध विच इहनूं आग्या चक्कर कहिंदे हन, तृप्ती चक्कर है, दसवां द्वार, इहदा जिक्र गुरबाणी विच बहुत सारा आउंदा है। तो इस तों अगे फिर जदों इह चारे बाणियां पक जाण, जप इस द्वारा सारे रोम रोम विचों चल पैंदा है, साढ़े तीन करोड़ छेक है जिसम के अंदर, हर रोम के विचों गुरमुख रोम रोम हर प्यावे की पनी आने लग जाती है, सारे रोम यानी जीभा बन जाए, सो ऐसी अवस्था आनंद की परम शांति की होंगी है, जिड़े कर दिन वो आप ही जानते हैं, कह भी कुछ बानी देखा ही, उस तो अगे फिर जब ऐसी अवस्था आ जाए, फिर दोनों नक् दे मध्य से दोनों की जड़ उसे बिरती टका के उसी तरह सुनने चल पैंदा है, उपर फिर अनंत शब्दे रोशनियां भी, फिर तृप्ति आउंदी है, फिर दसवां इत्याद इस सिमरन दे अजप्पा जाप दे थां, इहो बहुत सारे प्रेमी जिथे नेत्रां करके गुरु का दीदार करदे हैं, कन्ना करके गुरु की बाणी सुनते हैं, और जबान करके बाणी का उच्चारण करदे हैं, उसे बहुत सारे गुरमुख इहो जिहे व्यक्ति निरंतर सिमरन करन वाले भी बैठे हैं, क्यों जिहड़े अपने समय में बतीत करते हैं होर दुनिया के ਉਹਨਾਂ ਤੋਂ ਵੱਧ ਕੇ ਸੁੱਖ ਸ਼ਾਂਤੀ ਦੀ ਜ਼ਿੰਦਗੀ ਕਿਸੇ ਵੀ ਨਹੀਂ ਗੁਜ਼ਰਦੀ, ਭਾਵੇਂ ਸੱਤਾਂ ਵੇਲਾ ਨਾਲ ਬਾਦਸ਼ਾਹ ਦੀ। ਸਭ ਤੋਂ ਜ਼ਿਆਦਾ ਸੁਖਦਾਈ ਔਰ ਸ਼ਾਂਤਮਈ ਸਮਾਂ ਉਹਨਾਂ ਦਾ ਹੁੰਦਾ ਹੈ। ਫਿਰ ਅੱਗੇ ਬੁੱਧਾ ਸਾਹਿਬ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਫਰਮਾਉਂਦੇ ਹਨ, ਜਪ ਗੁਰਨਾਮ, ਨੇਤਰੀ ਸਤਿਗੁਰ ਦੇਖਣਾ, ਸਰਵਣੀ ਸੁਣਨਾ ਗੁਰਨਾਮ, ਸਤਿਗੁਰ ਛੇਤੀ ਰੱਤੇ ਆ ਦਰਗੇ ਪਾਈਏ। ਦੁਨੀਆਂ ਤੋਂ ਜਿਹੜਾ ਆਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਪਣੀ ਵਾਰੀ, ਜਿਹੜਾ ਕੋਈ ਆਇਆ ਸਭ ਨੇ ਹੀ ਜਾਣਾ ਹੈ। ਇਹ ਸੰਸਾਰ ਸਨਾਹ ਦਾ ਮਕਾਨ, ਸਦਾ ਰਹਿਣ ਦਾ ਥਾਂ ਨਹੀਂ। ਇੱਥੇ ਕੁਛ ਕੱਟਣ ਵਾਸਤੇ ਆਇਆ, ਜਿਵੇਂ ਆਪਣੇ ਦੇਸ਼ ਨੂੰ ਛੱਡ ਕੇ ਕੋਈ ਪ੍ਰਦੇਸ਼ ਵਿੱਚ ਕਮਾਉਣ ਵਾਸਤੇ ਜਾਂਦਾ, ਇਸੀ ਤਰ੍ਹਾਂ ਜੀ ਇਹ ਦੁਨੀਆਂ 'ਤੇ ਲੱਕ ਜਿਹੜਾ ਸੀ ਜਿਉਂਦਾ, ਗੇੜਾ ਕੱਟ ਕੇ ਮਾਨਕ ਦੇ ਵਿੱਚ ਆਇਆ। ਇਹ ਕੁਛ ਖੱਟੀ ਕੱਟਣ ਵਾਸਤੇ ਆਇਆ, ਨਾਮ ਰੂਪੀ ਖੱਟੀ ਕੱਟਣ ਵਾਸਤੇ ਆਇਆ। ਜਿਸ ਨੂੰ ਇਹ ਪ੍ਰਾਪਤ ਹੋ ਗਈ, ਉਹ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ। ਸਵਯੰ ਜਦੋਂ ਇਹ ਦੁਨੀਆਂ 'ਤੇ ਜਾਂਦਾ ਹੈ, ਜਿਹੀ ਜੀ ਕਿਸੇ ਦੀ ਵਾਸ਼ਨਾ, ਵੈਸਾ ਉਹਨੂੰ ਜਨਮ ਹੁੰਦਾ ਹੈ। ਪੁਨਰ ਜਨਮ ਥਾਂ ਥਾਂ, ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਆਪਣੇ ਇਤਿਹਾਸ ਨੂੰ ਦੇਖਦੇ ਹਾਂ, ਹੋਰ ਮਤਮਤਾਂਤਰਾਂ ਦੇ ਇਤਿਹਾਸ ਦੇਖਦੇ ਹਾਂ, ਤਾਂ ਪੁਨਰ ਜਨਮ ਅੱਗੇ ਪਿਆ। ਇਹ ਜੀਵ ਵਾਸ਼ਨਾ ਦਾ ਵੱਧਾ ਹੋਇਆ, ਜੰਮਦਾ ਹੈ, ਮਰਦਾ, ਅਨੇਕ ਅਨਸ਼ਿਧ ਜੋਨੀਆਂ 'ਚ ਫਿਰਦਾ। ਸੋ ਕਿਉਂਕਿ ਜਿਹੀ ਜਿਹੀ ਵਸਤੂ ਵਿੱਚ ਇਹਦਾ ਮਨ ਰੁੱਤਿਆ ਹੈ, ਲੱਗਿਆ ਹੋਇਆ ਹੈ, ਉਸ ਕਿਹੋ ਜਿਹਾ ਅੱਗੇ ਜਨਮ ਮਿਲਣਾ ਹੈ। ਭਗਤ ਤਰਲੋਚਨ ਜੀ ਤੋਂ ਪੁੱਛਿਆ ਕਿਸੇ ਸਮੇਂ, ਭਗਤ ਜੀ ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਅਸੀਂ ਸਾਰੇ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮਾ ਅੱਜ ਤੇ ਹਮਾਰੇ ਜਨਮ ਮਰਨ ਦੇ ਚੱਕਰ 'ਚ ਨਹੀਂ ਆਉਂਦਾ, ਇਹ ਕਿਉਂ ਆਉਂਦਾ ਉਹਦਾ ਪੁੱਤਰ ਹੋ ਕੇ ਜਨਮ ਮਰਨ ਦੇ ਚੱਕਰ ਵਿੱਚ, ਇਹ ਕੀ ਕਾਰਨ ਹੈ? ਉਹਨਾਂ ਨੇ ਕਿਹਾ, ਠੀਕ ਹੈ, ਇਹੋ ਜਿਹਾ ਬਾਦਸ਼ਾਹ, ਉਹੋ ਜਿਹਾ ਉਹਦੇ ਪੁੱਤਰ ਵਿੱਚ ਵੀ ਗੁਣ ਹੋਣੇ ਚਾਹੀਦੇ, ਸ਼ਹਿਜ਼ਾਦੇ ਵਿੱਚ ਵੀ ਗੁਣ ਹੋਣੇ ਚਾਹੀਦੇ, ਉਹ ਸੱਚੀ ਤਰ੍ਹਾਂ ਦਾ ਇਹਦਾ ਵੀ ਇਹੀ ਸਰੂਪ ਹੈ। ਪਰ ਇਹ ਵਾਸ਼ਨਾ ਦਾ ਵੱਧਾ ਆਉਂਦਾ, ਜਿਵੇਂ ਇੱਕ ਸ਼ਹਿਜ਼ਾਦਾ ਆਪਣੇ ਮਹਿਲ ਵਿੱਚ ਬੈਠਾ, ਉਹਦੇ ਚਿੱਤ ਵਿੱਚ ਤੁਰਨਾ ਹੋ ਗਿਆ, ਫਲਾਂ ਜੰਗਲ ਵਿੱਚ ਜਾ ਕੇ ਕੋਈ ਸ਼ਿਕਾਰ ਆਦਿ ਦਾ ਸ਼ੁਗਲ ਕੀਤਾ ਜਾਏ, ਉਹ ਆਪਣੇ ਅਮਲੇ ਫੈਲੇ ਨੂੰ ਹੁਕਮ ਕਰ ਦਿੰਦਾ, ਉੱਥੇ ਜਾ ਕੇ ਟੈਂਟ ਲੱਗ ਜਾਂਦੇ, ਤੰਬੂ ਲੱਗ ਜਾਂਦੇ ਹਨ, ਅਮਲੇ ਫੈਲੇ ਦੇ ਲੋਕ ਪਹੁੰਚ ਜਾਂਦੇ ਹਨ, ਉਸ ਦਿਨ ਉੱਥੇ ਉਹ ਸ਼ੁਗਲ ਕਰਦਾ, ਉੱਥੋਂ ਚਿੱਤ ਅੱਕ ਜਾਂਦਾ, ਕਿਉਂਕਿ ਆਦਮੀ ਇੱਕੋ ਕੰਮ ਸਦੀ ਵੀ ਨਹੀਂ ਕਰ ਸਕਿਆ ਕਰਦਾ। ਜੇ ਕਿਸੇ ਨੂੰ ਤੁਸੀਂ ਕਹੋ ਅੱਠੇ ਪੈਰ ਪੈਰ ਹੈ, ਪੈ ਨਹੀਂ ਹੁੰਦਾ। थक जाएगा। तो होर सारे कमां दी बाबत ऐसा ही समझो, स्वयं उसे थक गया। चलो कहेंगे हम क्रिकेट ग्राउंड भी चली, उसे कुछ दिन क्रिकेट खेल खेडिए, उसे जा पहुंचता है, कुछ दिन क्रिकेट का खेल होंगे, फिर बैठ के शतरंज खेडी खेडता, ताश खेडी, जदों फिर सारे फुरने मुकदे अपने बैडरूम से जाके सौ जाता। यानी जही जी वासना उन्होंने चली गई, वह अजा कम करता चला गया। इसी तरह जीवात्मा परमात्मा का पुत्र है, असं सारे आत्म शहजादे हैं, जही जीवात्मा होंगी चली जाती है, वह अजा अपने प्राण कर्म इंद्रे ज्ञान इंद्रे इन्हों लैके जेडे नौकर चाकर हैं अगे जन्म जा सकता वह अजे जन्म। तो कही जी वासना किस किस जन्म का हेतु है पूछा गया, तो उन्होंने ये पांच चार गल्लां दसियां ध्यान दे के सुनो। अंतकाल जो लक्ष्मी सिमरै ऐसी चिंता में जो मरै, सर्प जोन बल बल उतरै हरी भाई गोविंद नाम मत मिथरै। अंतकाल जो स्त्री सिमरै ऐसी चिंता में जो मरै, विश्वा जोन बल बल उतरै। अंतकाल जो लड़के सिमरै ऐसी चिंता में जो मरै, शुक्र जोन बल बल उतरै। अंतकाल जो मंदिर सिमरै ऐसी चिंता में जो मरै, प्रेत जोन बल बल उतरै। अंतकाल नारायण सिमरै ऐसी चिंता में जो मरै, बदत त्रिलोचन ते नरमिता पीतांबर वहां के ਇਹਦੇ ਜਨਮ ਦਾ ਕੀ ਕਹਿੰਦੇ ਹਨ ਜੇ ਇਹਦੇ ਚਿੱਤ ਵਿੱਚ ਧਨ ਦਾ ਪਿਆਰ ਹੈ। ਮਰਨ ਵੇਲੇ ਇਸ ਨੂੰ ਜਿਸ ਵਸਤੂ ਨਾਲ ਪਿਆਰ ਹੁੰਦਾ ਹੈ ਮਰਨ ਵੇਲੇ ਉਹੀ ਯਾਦ ਆਇਆ ਕਰਦੀ ਹੈ ਫਾਇਦਾ। ਸੋ ਧਨ ਵਿੱਚ ਖਿਆਲ ਰਹਿ ਗਿਆ ਸੱਪ ਬਣੇਗਾ, ਕੋਈ ਸ਼ਕਤੀ ਨਹੀਂ ਜਿਹੜੀ ਸੱਪ ਜੋਨੀ ਤੋਂ ਇਹਨੂੰ ਬਚਾ ਲਵੇ। ਇਸ ਕਰਕੇ ਕਹਿੰਦੇ ਪਰਮੇਸ਼ਰ ਦਾ ਭਜਨ ਨਹੀਂ ਵਿਸਰਨਾ ਚਾਹੀਦਾ। ਸੋ ਅੱਗੇ ਕਹਿੰਦੇ ਅੰਤਕਾਲ ਜੋ ਇਸਤਰੀ ਸਿਮਰੈ, ਯਾਨੀ ਮਰਨ ਵੇਲੇ ਖਿਆਲ ਇਸਤਰੀ ਆਦਮੀ ਵਿੱਚ ਰਹਿ ਜਾਏ ਉਸਨੂੰ ਵਿਸਵਾ ਜੋਨੀ ਮਿਲਦੀ ਹੈ। ਗਣਕਾ ਦਾ ਪ੍ਰਸੰਗ ਬਹੁਤ ਸੁਣਿਆ ਹੋਣਾ ਹੈ ਇਸ ਕਾਰਨ ਤੇ। ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੋ ਮਰੈ, ਸ਼ੁਕਰ ਜੋਨ ਵੱਲ ਤਰੇ ਪੁੱਤਰਾਂ ਧੀਆਂ ਚ ਜਿਹਦਾ ਖਿਆਲ ਰਹਿ ਜਾਂਦਾ ਹੈ ਉਹ ਸੂਰੀ ਬਾਰਾਂ ਬੱਚੇ ਹੁੰਦੇ ਨੇ ਕਹਿੰਦੇ ਉਹ ਸੂਰੀ ਦੀ ਜਨਮ ਦਿੱਤੀ ਜਾਂਦਾ ਹੈ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਵੱਲ ਤਰੇ। ਮਰਨ ਵੇਲੇ ਜਿਹਦਾ ਖਿਆਲ ਮਕਾਨਾਂ ਚ ਰਹਿ ਜਾਏ ਉਹ ਪ੍ਰੇਤ ਬਣ ਜਾਂਦਾ ਹੈ। ਇਹ ਤਾਂ ਨਿਸ਼ਿਧ ਜੋਨੀਆਂ ਵਿੱਚ ਚਲਾ ਗਿਆ ਜੀਵਾਤਮਾ। ਇਹਨਾਂ ਚੀਜ਼ਾਂ 'ਚ ਅਗਰ ਪਿਆਰ ਹੈ, ਕਿਸੇ ਵਸਤੂ 'ਚ ਪਿਆਰ ਹੈ, ਵਕਤੇ ਅਖੀਰ ਉਹ ਯਾਦ ਆਏਗੀ, ਉਹ ਵਾਸ਼ਨਾ ਅਨੁਸਾਰ ਉਹ ਜਿਹਾ ਜਨਮ ਇਹਨੂੰ ਮਿਲ ਜਾਏਗਾ। ਦੇਖ ਲਓ ਨਿਗਾਹ ਮਾਰ ਕੇ ਕਿੰਨੀ ਨਿਸ਼ਿਧ ਜੋਨੀਆਂ। ਤਾਂ ਤੇ ਅੱਗੇ ਫੈਸਲਾ ਕਰਦੇ ਹਨ ਭਗਤ ਤ੍ਰਿਲੋਚਨ ਜੀ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ, ਬਦਤ ਤ੍ਰਿਲੋਚਨ ਤੇ ਨਰਮੁਕਤਾ ਪੀਤਾਂਬਰ ਵਾਂ ਕੇ ਵਿਦੇ ਵਸੇ। ਜਿਹੜਾ ਪਰਮੇਸ਼ਰ ਦਾ ਭਜਨ ਕਰਦਾ ਹੋਇਆ ਆਪਣੇ ਸਰੀਰ ਦਾ ਪਰਿਤਿਆਗ ਕਰਦੇ ਨੇ ਮਰਦਾ, ਉਹ ਸਿੱਧਾ ਸੱਚਖੰਡ ਵੈਕੁੰਠ ਧਾਮ ਨੂੰ ਜਾਂਦਾ ਹੈ, ਉਹ ਅਈਆਂ ਨਿਸ਼ਿਧ ਜੋਨੀਆਂ 'ਚ ਨਹੀਂ ਜਾਂਦਾ ਹੈ। ਤਾਂ ਤੇ ਇੱਥੇ ਵਿਚਾਰ ਕਰਕੇ ਦੇਖਿਆ ਜਾਵੇ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜੇ ਪ੍ਰੇਮੀ ਆਪਣੀ ਜ਼ਿੰਦਗੀ ਨੂੰ ਵਿਵਹਾਰਕਾਰ ਤਾਂ ਕਰਨੀ ਹੈ, ਨੇਕ ਕਰੀ ਚੱਲ ਇਹ ਕੋਈ ਰੁਕਾਵਟ ਰੂਪ ਨਹੀਂ ਹੋਇਆ ਕਰਦੇ, ਇਹ ਵਿਵਹਾਰਕ ਫਰਜ਼ ਹੈ। ਲੇਕਿਨ ਪਰਮਾਰਥਕ ਫਰਜ਼ ਜਿਹੜਾ ਹੈ ਉਸਨੂੰ ਇਸ ਸਮੇਂ ਨੂੰ ਹਰੀ ਦਾ ਕੀਰਤਨ ਸੁਣਨਾ, ਹਰੀ ਕੀਰਤਨ ਕਰਨਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਔਰ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਲ ਹੋਣਾ ਇਤਿਆਦਿ ਜਿਹੜੇ ਸਮੇਂ ਨੂੰ ਬਤੀਤ ਕਰਦੇ ਹਨ ਉਹਨਾਂ ਦੀ ਬਾਬਤ ਦੱਸਦੇ ਹਨ। ਅੰਤਰ ਗੁਰੂ ਅਰਾਧਨਾ ਜੇ ਬਣ ਜਪ ਗੁਰਨਾ, ਨੇਤਰੀ ਸਤਿਗੁਰ ਦੇਖਣਾ, ਸਰਵੀ ਸੁਣ ਗੁਰਨਾਮ, ਸਤਿਗੁਰ ਤੇ ਤੀਰਤਿਆਂ ਦਰਗੇ ਪਾਈਏ, ਉਹਨਾਂ ਨੂੰ ਸੱਚਖੰਡ ਨਿਰੰਕਾਰ ਦੀ ਦਰਗਾਹ ਦੇ ਵਿੱਚ ਥਾਂ ਮਿਲਦਾ ਹੈ।
ਦਰਗੇ ਮਿਲਦਾ ਸਾਂ ਗੁਰਾਂ ਦੇ ਨਾਲ ਰੱਤਿਆਂ।
साध संगत बैकुंठ है, साध संगति बैकुंठ है, बिरती टिकाओ तुसे खुद अनुभव करोगे बैकुंठ वर्गा ही भजन आनंद प्राप्त है। बिरती एकाग्रता द्वारा ओह जय आनंद साध संगत है बैकुंठ। तो कहां बैकुंठ जहां कीर्तन तेरा, तो यूं गुरु कलगीधर महाराज की हजूरी में बेअंत संगत बैठी जीवन का लाख खत्री सलहार दी नाम करके सिरका ली। श्रद्धालु सी गुरु का, उहदे चित विच कई दफा यह फुरना फुरदा, सिख आके गुरु के चरणों से नमस्कार करते हैं, ये दूरों ही सिर नवाया जा रही कोई गल, क्योंकि यह लोग उन्होंने इस्लाम मत दे या तो दस्तपंजा लेंगे या वैसे ही कोई और तरीके हैं साले मांगू नमस्कार करने का तरीका नहीं। इस करके वो चित विच यह शंका पैदा होंगी रही सी, चाहता सी अगे भी ये शंका दूर कर लवान, पर गुरु जी तो तेज तो डरदा होया बोल नहीं सी। अज जो अपने मन को पक्का करके आ भी ये बेनती जरूरी कर लेनी है, तो सतपुरशा नाल वटांडा करना अच्छा नहीं, शंका दूर कर लेना चाहिए, कोई हर्ज नहीं। यूं उसने अज अर्ज की थी, महाराज आके हजूर के चरणा से आपके सिख नमस्कार कर दिन मस्तक रखते हैं, जे दूरों ही सिर नवा के बह जाण कोई गल नहीं, क्योंकि मन ने भी आ मन दे नमाउण दी लोड़ है। गुरु जी ने कहा सलार भी ना गलता तेरी दुरुस्त है भाई, पर एदा जवाब तेनू प्रैक्टिकली देना चाहुंदे हां। उसी वक्त गुरु जी ने कोशपति नूं खजानची नूं हुक्म किया, एक कागज लिया, स्याही लिया, मुहर लिया, यह चीजा हाजिर कर दित्तियां गईयां। सलार भी नूं गुरु जी ने पास बुला लिया, मोहरां दे उपर हमेशा पुठे अखर लिखे हुंदे, उहदे सामने मोहर करके कहा पढ़े ते की है। उसने अर्ज की सच्चे पातशाह मैनू उठे अखर पढ़न का सुभाव नहीं है। तो खैर गुरु जी ने उस मोहर नूं स्याही लगाई, स्याही लगा के पुठा करके कागज से लगाया, तो कागज उसके सामने किया पढ़ के करण सीधे होने। उसने अर्ज की हजूर का पवित्र शुभ नाम है गरीब नवाज, कहे पहले पहले महाराज अखर पुठे जे सीधे किवें होए, मोहर नूं स्याही लगा के पुठा करके कागज से लगाया। दरअसल तेरे सवाल का यह जवाब है, हर पुरानी दुनिया से जिहड़ा आउंदा अपने मत्थे ते लेख लिखा के आउंदा, जैसी कलम बुड़ी है मस्तक तैसी जीड़े पासां, तां ऐसे बचन आउंदे। दरअसल ये जितने शरीर हैं ये कर्मां ने शक्लां तारियां सलगत रखे, कर्म शरीर के विच आके पुरानी दुख सुखें का फल भुगतदा। संयोग करके हर पुरानी के मत्थे के उपर आम लोग कहावत भी मत्थे ते जो माता के अखर लिखे होंदे हैं आम कहावत भी है, गुरु जी भी कहने जैसी कलम बुड़ी है मस्तक तैसी जीवे पास। क्यों गुरु जी ने फरमाया भाई सलार दीना हर प्राणी ने मत्थे ते लेख ली। तो जदों गुरु चरणा ते नमस्कार करता है उहदे जिहड़े पुठे लेख हुंदे ने माड़े लेख हुंदे ने जिहदा फल दुख भुगतना हुंदा उह सिद्धे हो जाने, जिवें मोहर दे अखर पुठे हुंदे ने स्याही लगा के पुठा करके कागज ते लगाया ए सिद्धे। क्यों प्राणी दे पुठे लेख सिद्धे हुंदे, नमस्कार करन दा इह फल दस्सिया। दूसरा ਇਸ ਸੁਹਾਵਾ ਚਰਨੀ, ਉਸ ਤੋਂ ਅੱਗੇ ਮੁੱਖ ਸੁਹਾਵਾ ਜਨਤਾ ਹੋ ਜਸਗਾ ਵੈ, ਯਾਨੀ ਇੱਕ ਹੀ ਕਰਨ ਦਾ ਇੱਕ ਹੀ ਕਸ਼ਮੀਰ ਜਗ ਦਾ ਫਲ ਦੱਸਿਆ, ਗੁਰੂ ਨੂੰ ਨਮਸਕਾਰ ਕਰਨ ਦਾ ਫਲ ਪੁੱਠੇ ਲੇਖਾਂ ਦਾ ਸਿੱਧੇ ਹੋਣਾ ਦੱਸਿਆ ਹੈ, ਫਿਰ ਗੁਰੂ ਕੇ ਦਰਸ਼ਨ ਦਾ ਬਹੁਤ ਵੱਡਾ ਗੁਰੂ ਦੇ ਦਰਸ਼ਨ ਦਾ ਫਲ ਕਿਉਂ ਦੱਸਿਆ। ਸਿਫਤ ਖਤਮ ਕੀ ਅਰਸ਼ੋ ਕੁਰਸ਼ੋ ਜਟੀ ਹੈ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਬੇਅੰਤ ਜਨਮਾਂ ਦੀ ਪਾਪਾਂ ਰੂਪੀ ਮਲ ਦੀ ਨਿਵਿਰਤੀ ਗੁਰੂ ਕੇ ਦਰਸ਼ਨਾਂ ਤੇ ਹੁੰਦੀ ਜਿਵੇਂ ਕੱਪੜੇ ਨੂੰ ਸਾਬਣ ਲਗਾਇਆ ਉਸਦੀ ਮੈਲ ਦੂਰ ਹੁੰਦੀ ਹੈ ਇਸੀ ਤਰ੍ਹਾਂ ਗੁਰੂ ਦੇ ਦਰਸ਼ਨ ਨਾਲ ਬੇਅੰਤ ਜਨਮਾਂ ਦੀ ਪਾਪਾਂ ਰੂਪੀ ਮਲ ਦੀ ਨਿਵਿਰਤੀ ਹੈ ਯਾਨੀ ਗੁਰੂ ਕੇ ਦਰਬਾਰ ਵੱਲ ਆਉਣ ਵਾਲਿਆਂ ਵਾਸਤੇ ਇੱਕ ਇੱਕ ਕਦਮ ਦਾ ਇੱਕ ਇੱਕ ਸਮੇਤ ਜਗ ਦਾ ਫਲ ਜਿਤਨੇ ਕੋਈ ਕਦਮ ਚੱਲ ਗਿਆ ਉਤਨੇ ਸਮੇਤ ਜਗਾਂ ਦਾ ਮਨ ਨੂੰ ਫਲ ਮਿਲਦਾ ਫਿਰ ਗੁਰੂ ਨੂੰ ਨਮਸਕਾਰ ਕੀਤੇ ਪੁੱਠੇ ਲੇਖਾਂ ਦਾ ਸਿੱਧੇ ਹੋਣਾ ਹੈ ਗੁਰੂ ਦੇ ਦਰਸ਼ਨ ਕੀਤੇ ਆ ਬੇਅੰਤ ਜਨਮਾਂ ਦੀ ਪਾਪਾਂ ਰੂਪੀ ਮਲ ਦੀ ਨਿਵਿਰਤੀ ਹੈ ਤੇ ਅੱਗੇ ਅਗਲਾ ਸਟੈਪ ਗੁਰਬਾਣੀ ਪੜ੍ਹਨੀ ਹੈ ਸੁਣਨੀ ਗੁਰਬਾਣੀ ਪੜ੍ਹਨ ਸੁਣਨ ਦਾ ਬਹੁਤ ਵੱਡਾ ਫਲ ਹੈ ਕਈ ਕੋਟਕ ਜਗ ਫਲਾਂ ਸੁਣ ਗਾਵਣਾ ਹਾਰੇ ਰਾਮ ਕਈ ਕਰੋੜਾਂ ਯੱਗਾਂ ਦਾ ਇੱਕ ਛਿਣ ਮਾਤਰ ਬਿਰਤੀ ਦੀ ਇਕਾਗਰਤਾ ਹਰੀ ਜਸ ਵਿੱਚ ਹੋ ਜਾਏ ਉਹਦਾ ਕਰੋੜ ਅਸਮੇਲ ਜਗ ਦਾ ਫਲ ਦੱਸਿਆ ਇੱਕ ਛਿਣ ਕਹਿੰਦੇ ਅੱਖ ਦੇ ਖੋਲਣ ਮੀਟਣ ਮਾਤਰ ਦੇ ਸਮੇ ਨੂੰ ਯਾਨੀ ਇੱਕ ਸੈਕਿੰਡ ਇੱਕ ਲਮਾ ਇੰਨਾ ਵੀ ਬਿਰਤੀ ਟਿਕ ਜਾਏ ਹਰੀ ਜਸ ਵਿੱਚ ਉਹਦਾ ਕਰੋੜ ਅਸਮੇਲ ਜਗਦਾ ਯਾਨੀ ਇੱਕ ਮਿੰਟ ਦੇ 60 ਸੈਕਿੰਡ ਹੁੰਦੇ ਨੇ 60 ਕਰੋੜ ਜਗਾਂ ਦਾ ਫਲ ਹੋਇਆ ਉਸ ਤੋਂ ਅੱਗੇ 60 ਮਿੰਟ ਦਾ ਇੱਕ ਘੰਟਾ ਹੁੰਦਾ ਇਸੀ ਤਰ੍ਹਾਂ ਹਿਸਾਬ ਲਗਾ ਲਓ ਕਿਉਂ ਇਤਨਾ ਮਹਾਨ ਫਲ ਦੱਸਿਆ ਹੋਇਆ ਹੈ ਅਤੇ ਆਓ ਮਾਨੁਖ ਜਿਸਮ ਮਾਨੁਖ ਸਰੀਰ ਜੀਵਾਤਮਾ ਨੂੰ ਆਪਣੇ ਪੁੰਨਾਂ ਨੂੰ ਇਕੱਠੇ ਕਰਨ ਵਾਸਤੇ ਮਿਲਿਆ ਜਦੋਂ ਪੁੰਨ ਬਹੁਤ ਸਾਰੇ ਪੁੰਨ ਇਸ ਪ੍ਰਾਣੀ ਦੇ ਇਕੱਠੇ ਹੋ ਜਾਂਦੇ ਨੇ ਸਾਰੇ ਪਿਛਲੇ ਪਾਪਾਂ ਨੂੰ ਲੈ ਕਰ ਦਿੰਦੇ ਨੇ ਉਸ ਮੌਕੇ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ ਸੁਖ ਰਿਕ ਚਾਹੁੰਦਾ ਹੈ ਸੋ ਅਸਲੀ ਸਾਰੇ ਦੁੱਖਾਂ ਤੋਂ ਬਰੀ ਹੋਣਾ ਕੋਈ ਦੁੱਖ ਇਹਨੂੰ ਰਹਿ ਨਾ ਜਾਵੇ ਇਹ ਜੀ ਅਵਸਥਾ ਦੇ ਵਿੱਚ ਪਹੁੰਚਣ ਵਾਸਤੇ ਗੁਰੂ ਜੀ ਨੇ ਸਾਨੂੰ ਇਹੀ ਉਪਾਅ ਦੱਸਿਆ ਹੈ ਤਾਂ ਤਿਉਂ ਇਸ ਮਾਨਸ ਸਾਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ ਗੁਰੂ ਸਤੋਤਰ ਵਿੱਚ ਬੋਲੋ Thank you. ਬੇਨਤੀ ਹੋਈ ਅਰਦਾਸ ਬੇਨਤੀ ਹੀ ਮਨਜ਼ੂਰ ਹੋਇਆ ਕਰਦੀ।